परमेश्वर के नाम ते तां नेड़े ही नहीं लगता। सागत हर रा सार ना जानिया तिना अंतर होमै कंडा है, ज्यो ज्यो चले है चुभे दुख पावे। नतीजा की हुंदा है? जम का सहे सिर डंडा है, जमां दा डंडा सिर विच पैंदा है। ते अमृत नूं कौड़ा कहिंदा है, जहर नूं मिठी कहिंदा है। अमृत कौड़ा करके जाने मिठी जाने जहर, अमृत दा नाम दा तां उसनूं बिल्कुल पता नहीं। नाम दे वेले तां जिवें बिच्छू डंग मारदा है इस तरह हुंदा। अमृत कौड़ा विखिया मीठी, साकत की विद नैनों डिठी है। अखां दे नाल असीं गल देख के तुहानूं कहिंदे हां कि कूड़ कपट अहंकार जन, कूड़ दे विच कपट दे विच अहंकार दे विच रुझिया होया। नाम सुनत जन बिछू डसन, जे परमेश्वर का नाम सुन लवे कन्ना च पै जे, जिहा जिहा बिछू ने डंग मारता जिहा जिहा उसने परमेश्वर का नाम सुन। कहिंदे उल्टी बात करदा, जो भलाई सो बुरा जन, नाम शब्द की भलाई करदा, जमदूतां तों छुडाउंदा, जमण मरण के चक्कर चों छुडाउंदा। लेकिन जो साकत न रहि जंतर मंत्र दे विच पिया होया, भोगां दे विच पिया होया, मदरा मास मैथन मच्छी आदि दे विच, कहिंदे ओह बुरा जानदा है। जे उहनूं भलाई की गल को कह के देख लो, मास खाने वाले तू मास ना खाया कर, तेरा नुकसान हुंदा ना। कहिंदा इह तां खाणा ही चाहीदा, इह तां खुराक है जी बहुत वधिया साडी है खुराक, जिहड़े परमेश्वर तों भुले होए ने, जिन्हां ने परमेश्वर दे दर ते याद है वाहिगुरू का नाम, जिन्हां दे अंदर दया है जीवां दी, ओह नहीं खांदे किसी का मास। उन्हां दा की राइट है जदों जिंदगी दे नहीं सकते, लै किवें सकते ने? आप तां मुक्त नहीं हुंदे, कहिंदे जानवरां नूं मुक्त कर रहे हैं, पाप बन रहे हो गलां दे उत्ते। कबीर फूब खाणा खिचड़ी जावै अमृत लोन, हेरा रोटी कारने गला कटावे कौन। पहला जानवर मार के खाओ, फिर कहिंदे अपने गल कटाओ, इहदे नाल तां सानूं रुखी मिस्सी खा के रीदा रुखी मिस्सी खाए के ठंडा पानी पीओ, वेख पराई झोपड़ी ना तरसाए, ओही अमृत वर्गी है। सो ए चीज नहीं वो समझदा, कूड़ कपट अंगार रजाना, नाम संत सुनत जन बिछू डसाना, जो भलाई सो बुरा जान, साच कहे सो बिकै समान। ਜਦੋਂ ਸੱਚੀ ਗੱਲ ਕਹਿ ਦੋ ਵਿਉਹ ਵਰਗੀ ਲੱਗਦੀ ਹੈ ਵੀ ਮੈਨੂੰ ਸੁਣਾ ਸੁਣਾ ਕਹਿੰਦੇ ਜਾਣੇ ਨਹੀਂ ਜੀਤਾਰ ਹਾਰ ਇਹ ਬਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੇ ਬੌਲਾ ਜਿਹੜੀ ਜ਼ਹਿਰ ਹੈ ਕਹਿੰਦੇ ਐਡਾ ਬੌਲਾ ਹੈ ਪਾਗਲ ਹੋਇਆ ਹੋਇਆ ਉਹਨੂੰ ਪੀਂਦਾ ਅੰਮ੍ਰਿਤ ਨਾਮ ਜਾਣੇ ਘਰ ਤੌੜਾ ਅੰਮ੍ਰਿਤ ਨੂੰ ਤੌੜਾ ਕਰਕੇ ਜਾਣਦਾ ਸਾਧ ਸੰਗ ਹੈ ਨੇੜ ਨਾਹੀ ਨੇੜੇ ਨਹੀਂ ਆਉਂਦਾ ਸੰਗਤ ਦੇ ਗਾਲਾਂ ਕੱਢਦਾ ਜੇ ਸੰਗਤ ਹੁੰਦੀ ਹੋਵੇ ਨੇੜੇ ਨਹੀਂ ਆਉਂਦਾ ਗੱਲਾਂ ਬਣਾਉਂਦਾ ਸਾਧ ਸੰਗ ਹੈ ਨਾਹੀ ਨੇੜ ਲੱਖ 84 ਪਰ ਹੁੰਦਾ ਫਿਰ ਨਤੀਜਾ ਕੀ ਹੁੰਦਾ 84 ਲੱਖ ਜੂਨਾਂ ਦੇ ਵਿੱਚ ਘੁੰਮਦਾ ਫਿਰਦਾ ਸਾਖਤ ਨਰ ਹੋਛੀ ਮਤ ਮੱਧਮ ਕਹਿੰਦੇ ਉਹਦੀ ਮਤ ਜਿਹੜੀ ਹੈ ਮੱਧਮ ਹੈ ਮੱਧਮ ਜਿਨ ਹਰ ਹਰ ਸੇਵ ਨਾ ਕਰਾਂ ਤੇ ਨਰ ਭਾਗ ਹੀਣ ਦੋ ਚਾਰੀ ਭਾਗਾਂ ਤੋਂ ਹੀਣਾ ਦੋ ਚਾਰੀ ਹੈ ਉਹ ਜਨਮ ਉਹ ਫਿਰ ਮਰ ਜੰਮਦਾ ਰਹਿੰਦਾ ਮਰਦਾ ਰਹਿੰਦਾ ਪਰ ਹਰ ਨਾ ਲੋਭ ਝੂਠ ਨਿੰਦਾ ਇਹ ਵੀ ਕਰਤ ਗੁਜ਼ਾਰੀ ਬਗਾਨੀ ਨਿੰਦਿਆ ਬਗਾਨਾ ਨੁਕਸਾਨ ਲੋਭ ਦੇ ਵਿੱਚ ਪੈ ਕੇ ਝੂਠ 'ਚ ਪੈ ਕੇ ਨਿੰਦਿਆ 'ਚ ਪੈ ਕੇ ਬਗਾਨੀਆਂ ਚੀਜ਼ਾਂ ਚੋਰੀ ਕਰਕੇ ਕਹਿੰਦੇ ਉਹਨੇ ਜ਼ਿੰਦਗੀ ਗੁਜ਼ਾਰ ਦਿੱਤੀ ਮਿਰਗ ਤ੍ਰਿਸ਼ਨਾ ਆਸਾ ਮਿਥਿਆ ਮਿਠੀ ਇਹ ਦੇਸ਼ ਮਨੋ ਸਧਾਰੀ ਇਹ ਟੇਕ ਮਨੋ ਸਧਾਰੀ ਅਸ ਆਸ ਲਾਈ ਬੈਠਾ ਇਸ ਗੱਲ 'ਤੇ ਜੈਸੇ ਮਹਾਰਾਜ ਕਹਿੰਦੇ ਸਾਕਤ ਕੀ ਅਵਰਦਾ ਜਾਏ ਬਿਰਥਾਰੀ ਉਹਦੀ ਜਿਹੜੀ ਉਮਰ ਹੈ ਬਿਰਥਾ ਜਾ ਰਹੀ ਹੈ ਕਿਵੇਂ ਜਾ ਰਹੀ ਹੈ ਜੈਸੇ ਕਾਗਜ਼ ਕੇ ਭਾਰ ਮੂਸ ਟੂਕ ਗਵਾਵੇ ਕਾਗਜ਼ ਹੋਵੇ ਲਿਖਿਆ ਹੋਇਆ ਖਾਲੀ ਹੋਵੇ ਚੂਹਾ ਵੜ ਜਾਵੇ ਸਾਰਿਆਂ ਨੂੰ ਕੱਟ ਕੱਟ ਕੇ ਗੁਆ ਦਿੰਦਾ ਕਿਸੇ ਕੰਮ ਨਹੀਂ ਆਉਂਦੇ ਕਾਮ ਨਹੀਂ ਗਵਾ ਰਹੀ ਇਸੇ ਤਰ੍ਹਾਂ ਦੇ ਨਾਲ ਜਿਹੜੇ ਸਾਕਤ ਹੈ ਉਹਦੀ ਜਿਹੜੀ ਉਮਰ ਹੈ ਉਹ ਜਿਰਖੀ ਜਾਂਦੀ ਹੈ ਇੱਥੇ ਤੱਕ ਇਹ ਨਹੀਂ ਹੈ ਜਿਹੜਾ ਉਹਦੀ ਸੰਗਤ ਕਰਦਾ ਹੈ ਉਹ ਵੀ ਫਸ ਜਾਂਦਾ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਦੂਰ ਤੋਂ ਨੱਠ ਜਾਓ ਬਾਸਨ ਕਾਰੋ ਪਰਸੀਏ ਤਾਂ ਕੁਛ ਲੱਗ ਗਿਆ ਕਾਲ ਕਾਲੇ ਭਾਂਡੇ ਦੇ ਨੇੜੇ ਜੇ ਚਿੱਟੇ ਕੱਪੜੇ ਵਾਲਾ ਜਾਊਗਾ ਉੜ ਕੇ ਉਹਦੇ ਤੇ ਦਾਗ ਜ਼ਰੂਰ ਪੈ ਜਾਣਾ ਇਸ ਤਰ੍ਹਾਂ ਵੱਲ
ਲਿਖਾ ਪੈ ਜੂ ਦਰਗਾਹ ਵਿੱਚ ਦੇਣਾ ਸਾਖਤਾਂ ਦਾ ਸਤਿਨਾਮ ਕਰੀ ਸਾਖਤਾਂ ਦਾ ਸਤਿਨਾਮ ਕਰੀ
ਕਰੀਏ ਅਹਿਸਾਸ ਜਾਣਦੇ ਹੋਏ ਨਿਭਾਏ ਸਾਖਤ ਸੰਗ ਨਾ ਕੀਜੀਏ। ਕਹਿੰਦੇ ਸਾਖਤ ਦੀ ਸੰਗ ਕਰਕੇ ਕੀ ਹੁੰਦਾ, ਅੰਤ ਦੇ ਸਮੇਂ ਖਰਾਬੀ ਹੁੰਦੀ ਹੈ, ਖੁਆਰੀ ਹੁੰਦੀ ਹੈ। ਸੋ ਇਹ ਪੂਜਾ ਕਰਨ ਵਾਲੇ ਸ਼ਕਤੀਆਂ ਦੀ ਮਾੜੇ ਕੰਮਾਂ ਦੇ ਵਾਸਤੇ, ਦੁਨੀਆਂ ਦਾ ਨੁਕਸਾਨ ਕਰਨ ਵਾਲੇ, ਆਹ ਬੀਬੀਆਂ ਸੰਗਤ ਕਰਦੀਆਂ ਨੇ। ਜ਼ਿਆਦਾ ਪਤਾ ਲੱਗ ਜਾਏ ਵੀ ਫਲਾਣੇ ਥਾਂ ਸਿਆਣਾ ਰਹਿੰਦਾ, ਪਹਿਲਾਂ ਲਿਆ ਕੇ ਆਪਣੇ ਪਤੀ ਨੂੰ ਖਿਲਾਉਂਦੀਆਂ ਨੇ, ਉਹ ਕਮਲਾ ਜਿਹਾ ਹੋ ਕੇ ਤੁਰਿਆ ਫਿਰਦਾ ਵੇ ਬਾਬਾ ਜੀ ਕੋਲ ਆ ਜਾਂਦੇ। ਬਾਬਾ ਜੀ ਇਹ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ, ਬੀਬੀ ਜੀ ਕਹਿੰਦੇ ਖਿਲਾਇਆ ਹੋਣਾ ਕਿਤੋਂ ਲਿਆ ਕੇ, ਤਾਂ ਵੀ ਮੇਰੇ ਬੱਸ ਵਿੱਚ ਆ ਜੇ। ਬੁਣੇ ਬਣਾਏ ਜਾਂਦੇ ਨੇ, ਨੂੰਹ ਸੱਸ ਨੂੰ ਖਿਲਾਉਂਦੀ ਹੈ, ਸੱਸ ਨੂੰਹ ਨੂੰ ਆਉਂਦੀ ਨੂੰ ਖਿਲਾਉਂਦੀ ਹੈ, ਕਮਲੇ ਜੇ ਕਰਕੇ ਤੁਰੇ ਫਿਰਦੇ ਨੇ। ਇਹ ਨਾ ਜਾਇਆ ਕਰੋ ਭਾਈ, ਮਾੜਾ ਕੰਮ ਹੈ, ਬੰਦੇ ਹੀ ਮਾੜੇ ਨੇ, ਮਾੜੇ ਬੰਦਿਆਂ ਕੋਲ ਜਾ ਕੇ ਲੇਖੇ ਦੇਣੇ ਪੈ ਜਾਣਗੇ। ਸੋ ਇਹ ਜਾਦੂ ਟੂਣਾ ਇਹ ਹਿੰਦੁਸਤਾਨ ਦੇ ਅੰਦਰ ਬਹੁਤ ਬਿਮਾਰੀ ਸੀ, ਇਹਦੀ ਸਾਰੇ ਸੀ, ਦੁਨੀਆਂ ਭਰ 'ਚ ਸੀ, ਹੁਣ ਵੀ ਹੈਗੀ। ਅਮਰੀਕਾ 'ਚ ਮੈਂ ਦੇਖਿਆ, ਉੱਥੇ ਵੀ ਇਹ ਗੱਲਾਂ ਚੱਲਦੀਆਂ, ਇੰਗਲੈਂਡ ਵੀ ਚੱਲਦੀਆਂ। ਉਹ ਇਹਨਾਂ ਨੂੰ ਬਲੈਕ ਸ਼ਕਤੀਆਂ ਕਹਿੰਦੇ ਨੇ, ਕਾਲੀਆਂ ਸ਼ਕਤੀਆਂ, ਉਹ ਕਾਬੂ ਕਰ ਲੈਂਦੇ ਨੇ। ਔਰੰਗਜ਼ੇਬ ਆਪਣੀ ਕਿਤਾਬ ਦੇ ਵਿੱਚ ਲਿਖਦਾ, ਉਹਦਾ ਨਾਂ ਹੈ ਮੁਆਸਰੇ ਆਲਮਗੀਰੀ, ਉਹ ਕਹਿੰਦਾ ਇੱਕ ਵਾਰੀ ਮੈਂ ਜਾਦੂ ਦੇਖਣ ਲੱਗ ਗਿਆ, ਬੰਗਾਲ ਦੇ ਅੰਦਰ ਇੱਕ ਹਨੇਰੀ ਆਈ, ਬਹੁਤ ਗਵਾਰ ਆਇਆ, ਅਤੇ ਉਹਦੇ ਵਿੱਚ ਇੱਕ ਬਹੁਤ ਭਿਆਨਕ ਰੂਹ ਆਈ, ਜਿਹੇ ਜੀ ਕਲਯੁੱਗ ਕਹਿੰਦੇ ਹਾਂ ਨਾ ਅਸੀਂ, ਮਰਦਾਨ ਸਾਖੀ ਸੁਣਾਉਂਦੇ ਨੇ ਆ ਕਲਯੁੱਗ ਦੀ। ਕਹਿੰਦੇ ਉਹਦਾ ਸਿਰ ਅਸਮਾਨ ਬਦਲਾਂ ਨਾਲ ਲੱਗਿਆ ਹੋਇਆ, ਅਤੇ ਉਹ ਲੰਘ ਕੇ ਆ ਕੇ ਹਨੇਰੀ ਉੱਥੇ ਹੀ ਗਾਇਬ ਹੋ ਗਈ, ਜਿਵੇਂ ਬਾਪ ਰੋਲਾ ਜਿਹਾ ਹੁੰਦਾ। ਇੱਕ ਕਿਲੋਮੀਟਰ ਵਿੱਚ ਕੋਈ ਵੀ ਬੰਦਾ, ਨਾ ਕੋਈ ਡੰਗਰ, ਨਾ ਕੋਈ ਆਦਮੀ, ਕੋਈ ਜਿਉਂਦਾ ਨਾ ਰਿਹਾ। ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਕੀ ਸ਼ਕਤੀ ਸੀ ਇਹ ਜਿਹੜੀ ਇਸ ਹਨੇਰੀ 'ਚ ਆਈ। ਦੂਸਰਾ ਉਹ ਲਿਖਦਾ ਕਿ ਮੈਂ ਇੱਕ ਸ਼ੀਸ਼ਾ ਦੇਖਿਆ, ਤਰਬੂਜ ਲਿਆਂਦਾ, ਉਹ ਜਦ ਤਰਬੂਜ ਦੇ ਸਾਹਮਣੇ ਕਰਿਆ, ਕਹਿੰਦੇ ਉਹ ਤਰਬੂਜ ਉਸੇ ਵੇਲੇ ਸੁੱਕ ਗਿਆ, ਕੁਛ ਨਾ ਰਿਹਾ ਉਹਦੇ 'ਚ। ਕਹਿੰਦੇ ਜਦ ਉਹਦਾ ਪੁੱਠਾ ਪਾਸਾ ਪਲਟ ਕੇ ਕਰਿਆ, ਉਹ ਤਰਬੂਜ ਉਵੇਂ ਜਿਵੇਂ ਫੇਰ ਆ ਰਿਹਾ ਹੋ ਗਿਆ। ਕਹਿੰਦਾ ਤੀਸਰੀ ਮੈਂ ਗੱਲ ਦੇਖੀ ਕਿ ਮੈਨੂੰ ਬਕਸਾ ਦਿੱਤਾ ਕਿਸੇ ਨੇ, ਅਤੇ ਮੈਨੂੰ ਉਹ ਕਹਿਣ ਲੱਗਿਆ ਵੀ ਤੁਸੀਂ ਹਾਥੀ ਜੋੜ ਕੇ ਇਸ ਬਕਸੇ ਨੂੰ ਖਿੱਚ ਕੇ ਦਿਖਾਓ। ਕਹਿੰਦਾ ਸਾਰਿਆਂ ਨੂੰ ਜਿਹੜਾ ਤਕੜਾ ਹਾਥੀ ਸੀ ਉਹ ਜੋੜਿਆ, ਸੰਗਲ ਪਾ ਤੇ ਬਕਸੇ ਨੂੰ, ਛੋਟਾ ਜਿਹਾ ਬਕਸਾ ਸੀ। ਕਹਿੰਦਾ ਜਦ ਹਾਥੀ ਖਿੱਚਣ ਲੱਗਿਆ, ਹਾਥੀ ਦੇ ਬਕਸਾ ਨਾ ਖਿੱਚੋਗੇ। ਕਹਿੰਦਾ ਉਸ ਵੇਲੇ ਉਹ ਕਹਿਣ ਲੱਗਿਆ ਵੀ ਹੁਣ ਤੁਸੀਂ ਇੱਕ ਬੱਕਰੀ ਮੰਗਾਓ। ਬੱਕਰੀ ਮੰਗਾਈ, ਇੱਧਰਲੇ ਪਾਸੇ ਹਾਥੀ ਖਿੱਚ ਰਿਹਾ, ਉਹ ਦੂਏ ਪਾਸੇ ਬੱਕਰੀ ਖਿੱਚ ਰਹੀ ਹੈ। ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਬੱਕਰੀ ਨੇ ਸਣੇ ਹਾਥੀ ਸਣੇ ਬਕਸਾ ਨੁੱਠੀ ਜਾਂਦੀ ਹੈ ਪੂਰੇ ਜ਼ੋਰ ਨਾਲ ਖਿੱਚੀ। ਸੋ ਇਹ ਚੀਜ਼ਾਂ ਆਮ ਸੀ ਉਸ ਵੇਲੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪਟਨੇ ਸਾਹਿਬ ਗਏ ਨੇ, ਅਤੇ ਉਸ ਵੇਲੇ ਰਾਜਾ ਰਾਮ ਸਿੰਘ ਰਾਜਪੂਤਾਨੇ ਦੇ ਔਰੰਗਜ਼ੇਬ ਥੋੜ੍ਹਾ ਉਹਦੇ ਨਾਲ ਖਿੱਚਦਾ ਸੀ, ਅਤੇ ਜਿਹਨੂੰ ਸਜ਼ਾ ਦੇਣੀ ਹੁੰਦੀ ਮਿੱਠੀ ਸਜ਼ਾ, ਉਹਨੂੰ ਆਸਾਮ 'ਚ ਚੜ੍ਹਾਈ ਫੌਜ ਦੇ ਕੇ ਭੇਜ ਦਿੰਦੇ ਸੀ। ਅਤੇ ਕਿੰਨੇ ਜਰਨੈਲ ਉੱਥੇ ਜਾ ਕੇ ਮਰ ਚੁੱਕੇ ਸੀ, ਕਿਉਂਕਿ ਉੱਥੇ ਦੇ ਰਾਜੇ ਨਾਲ ਲੜਾਈ ਕਰਦੇ ਸੀ, ਉਹ ਜਾਦੂ ਦੀ ਲੜਾਈ ਲੜਦੇ ਸੀ। ਇਹ ਜਿਹੜੇ ਮੁਗਲ ਸਰਦਾਰ ਸੀ ਆਪਣੇ ਨਾਲ ਜਾਂਦੇ ਹੋਏ, ਪੰਜ ਜਿਹੜੇ ਮੁਸਲਮਾਨ ਇਸਲਾਮ ਦੇ ਪੰਜ ਵੱਡੇ ਪੀਰ ਸੀਗੇ, ਉਹਨਾਂ ਪੀਰਾਂ ਨੂੰ ਲੈ ਗਏ। ਇੱਕ ਦਾ ਨਾਂ ਤਾਂ ਸ਼ਾਹ ਅਕਬਰ ਸੀ, ਇੱਕ ਦਾ ਨਾਂ ਸ਼ਾਹ ਬਾਗਮਾਰ ਸੀ, ਦੂਸਰੇ ਦਾ ਨਾਂ ਸ਼ਾਹ ਸਰਨ ਸੀ, ਤੀਸਰੇ ਦਾ ਸੀ ਸ਼ਾਹ ਸ਼ਾਦੀ, ਚੌਥੇ ਦਾ ਸੀ ਸ਼ਾਹ ਕਮਾਲ। ਪੰਜ ਵੱਡਿਆਂ ਨੂੰ ਲੈ ਕੇ ਜਿਹੜੇ ਬਹੁਤ ਬੜੇ ਬੜੇ ਜਾਦੂਆਂ ਨੂੰ ਰੋਕ ਕੇ ਆਪ ਕਰ ਦਿੰਦੇ ਸੀ, ਲੇਕਿਨ ਡਰਦੇ ਹੋਏ ਜਾਂਦੇ ਨੇ ਕਿ ਉਹਨਾਂ ਦੀ ਤਾਕਤ ਜ਼ਿਆਦਾ ਹੈ। ਰਾਜਾ ਰਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ, ਢੱਕ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਨਾਲ ਮੈਂ ਮਿਹਨਤ 'ਤੇ ਜਾ ਰਿਹਾ, ਤੁਸੀਂ ਕਿਰਪਾ ਕਰੋ, ਬਚਣ ਦਾ ਕੋਈ ਸਾਧਨ ਨਹੀਂ ਹੈ, ਅੱਜ ਤੱਕ ਤਾਂ ਕੋਈ ਬਚ ਕੇ ਆਇਆ ਨਹੀਂ, ਜਿਹੜਾ ਗਿਆ ਉਹ ਮਾਰਿਆ ਗਿਆ, ਅਤੇ ਮੈਂ ਆਪ ਦਾ ਦਾਸ ਹਾਂ, ਆਪ ਮੇਰੇ 'ਤੇ ਕਿਰਪਾ ਕਰੋ, ਮੈਨੂੰ ਹੋਰ ਕੋਈ ਸਹਾਰਾ ਨਹੀਂ। ਗੁਰੂ ਮਹਾਰਾਜ ਕਹਿੰਦੇ ਚੰਗਾ ਚਲੋ ਅਸੀਂ ਵੀ ਆਉਂਦੇ, ਅਤੇ ਗੁਰੂ ਮਹਾਰਾਜ ਦੁਬੜੀ ਘਾਟ ਪਹੁੰਚੇ। ਦੁਬੜੀ ਘਾਟ ਜਾ ਕੇ ਉਧਰਲੇ ਪਾਸੇ ਉਹਨਾਂ ਨੇ ਸਾਰੇ ਜਾਦੂਗਰਾਂ ਨੇ ਆ ਕੇ ਜਿੱਥੇ ਮਹਾਰਾਜ ਸੀ ਉਰਲੇ ਪਾਸੇ ਅਤੇ ਪਰਲੇ ਪਾਸੇ ਉਹਨਾਂ ਨੇ ਆਪਣੇ ਕੈਂਪ ਲਾ ਲਏ, ਸਾਰਾ ਪੈਰਾ ਫਰਨਾਲੀਆ ਲੈ ਲਿਆ ਜਾਦੂ ਦਾ। ਉਸ ਵੇਲੇ ਮਹਾਰਾਜ ਜੀ ਨੇ ਸਾਰੇ ਕਮਾਂਡਰਾਂ ਨੂੰ ਬੁਲਾਇਆ, ਕਹਿਣ ਲੱਗੇ ਦੇਖੋ ਇਹ ਰਾਤ ਨੂੰ ਦਰਿਆ ਚਾੜਨਗੇ, ਤੁਸੀਂ ਹੇਠਲੇ ਨੀਵੇਂ ਥਾਂ ਤੋਂ ਫੌਜਾਂ ਕੱਢ ਲਓ, ਉਸ ਵੇਲੇ ਰਾਜਾ ਰਾਮ ਸਿੰਘ ਨੇ ਆਪਣੀ ਫੌਜ ਕੱਢ ਲਈ ਅਤੇ ਬਹੁਤ ਸਾਰਿਆਂ ਨੇ ਦੂਸਰਿਆਂ ਨੇ ਵੀ ਜਿਹੜੇ ਮਹਾਰਾਜ ਜੀ ਦੇ ਉੱਤੇ ਭਰੋਸਾ ਰੱਖਦੇ ਸੀ ਕੱਢ ਲਈ, ਕਈ ਆਕੜ ਕੇ ਕਹਿੰਦੇ ਲੈ ਫੌਜ ਕੱਢਣੀ, ਅਸੀਂ ਕੋਈ ਡਰਾਕਣਾ ਵੀ ਅਸੀਂ ਕੱਢ ਲਾਂਗੇ, ਉਹ ਦਰਿਆ ਕਿਵੇਂ ਚਾੜ ਦੇਣਗੇ। ਅੱਧੀ ਰਾਤ ਤੋਂ ਬਾਅਦ ਦਰਿਆ ਚੜ ਗਿਆ ਬ੍ਰਹਮਪੁੱਤਰ, ਸਾਰਿਆਂ ਨੂੰ ਰੋੜ ਕੇ ਲੈ ਗਿਆ। ਮਹਾਰਾਜ ਜੀ ਕੋਲ ਆ ਕੇ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਫੌਜ ਰੁੜ ਗਈ, ਕਹਿੰਦੇ ਭਾਈ ਇਹਨਾਂ ਨੇ ਬਚਨ ਦੇ ਉੱਤੇ ਭਰੋਸਾ ਨਹੀਂ ਕਰਿਆ, ਇਹ ਜਾਦੂ ਦੇ ਦੇਸ਼ 'ਚ ਆਏ ਹੋਏ ਹੋ ਤੁਸੀਂ, ਸਾਹਮਣੇ ਬੈਠੇ। ਉਸ ਤੋਂ ਬਾਅਦ ਦੂਸਰੇ ਦਿਨ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਬੁਲਾਇਆ, ਕਹਿਣ ਲੱਗੇ ਦੇਖੋ 70 ਸੀਗੇ ਮਹਾਰਾਜ ਦੇ ਨਾਲ, ਕਹਿਣ ਲੱਗੇ ਤੁਸੀਂ ਪ੍ਰਭੂ ਦਾ ਨਾਮ ਜਪਿਓ। ਵਾਹਿਗੁਰੂ ਨਾਮ 'ਚ ਇੰਨੀ ਸ਼ਕਤੀ ਹੈ ਕਿ ਕੋਈ ਚੀਜ਼ ਨੇੜੇ ਨਹੀਂ ਆ ਸਕਦੀ, ਤੁਸੀਂ ਵਾਹਿਗੁਰੂ ਨਾਮ ਦੀ ਕਾਰ ਕੱਢ ਲਓ। ਜਾਦੂ ਟੂਣੇ ਦੀ ਪੇਸ਼ ਨਾ ਵੇ ਜਾਵੇ ਜਿਨ੍ਹਾਂ ਦੇ ਦੁਆਲੇ ਪੜ੍ਹਦੇ ਰਹੋ, ਨਾਮ ਜਪਦੇ ਰਹੋ, ਕਿਸੇ ਜਾਦੂ ਟੂਣੇ ਦਾ ਤੁਹਾਡੇ ਉੱਤੇ ਅਸਰ ਨਹੀਂ ਹੋਣਾ। ਇਹਨੇ ਨੂੰ ਜੋ ਉੱਧਰਲੇ ਪਾਸੇ ਬੈਠੇ ਸੀ ਉਹਨਾਂ ਦਾ ਇੰਚਾਰਜ ਇੱਕ ਬੀਬੀ ਸੀ ਧੋਬਣ, ਅਤੇ ਦੂਸਰਾ ਉਹਨਾਂ ਦਾ ਨਗੀਨਾ ਨਾਮ ਦਾ ਜਾਦੂਗਰ ਸੀ, ਅਤੇ ਆਪਣੇ ਜਾਦੂ ਦੇ ਹਿਸਾਬ ਨਾਲ ਦੇਖਿਆ ਰਾਜਾ ਚੱਕਰਧੁਜ ਨੂੰ, ਕਹਿਣ ਲੱਗੇ ਕਿ ਰਾਜਨ ਸਾਡਾ ਜਾਦੂ ਇਹ ਦੱਸਦਾ ਹੈ ਕਿ ਇਸ ਐਤਕੀ ਫੌਜ ਦੇ ਨਾਲ ਇੱਕ ਬਹੁਤ ਵੱਡੀ ਸ਼ਕਤੀ ਵਾਲੇ ਕੋਈ ਆਏ ਹੋਏ ਨੇ ਪੀਰ, ਐਤਕੀ ਸਾਨੂੰ ਖਤਰਾ ਲੱਗ ਰਿਹਾ, ਬਾਕੀਆਂ ਨੂੰ ਤਾਂ ਅਸੀਂ ਸਮਝਦੇ ਨਹੀਂ, ਪਰ ਇਹ ਤਾਂ ਅੰਦਾਜ਼ਾ ਹੀ ਨਹੀਂ ਹੈ ਵੀ ਕਿੰਨੀ ਸ਼ਕਤੀ ਵਾਲੇ ਆ ਗਏ। ਤੇ ਉਸ ਵੇਲੇ ਉਹਨਾਂ ਨੇ ਮਹਾਰਾਜ ਜੀ ਦੇ ਉੱਤੇ 26 ਫੁੱਟ ਲੰਮਾ, ਇੱਕ ਪਾਸਿਓਂ 36 ਇੰਚ ਚੌੜਾ, ਇੱਕ ਪਾਸਿਓਂ 22 ਇੰਚ ਚੌੜਾ, ਇੱਕ ਪਾਸਿਓਂ 33 ਇੰਚ ਚੌੜਾ, ਇੱਕ ਪਾਸਿਓਂ 26 ਇੰਚ, ਐਡਾ ਚੌੜਾ ਪੱਥਰ ਮਾਰਿਆ 26 ਫੁੱਟ ਦਾ। ਤੇ ਮਹਾਰਾਜ ਜੀ ਦੇ ਜਿੱਥੇ ਕੈਂਪ ਸੀ ਟੈਂਟ ਵਿੱਚ ਸੀਗੇ, ਉੱਤੇ ਨਹੀਂ ਲੱਗਿਆ, ਦਰਵਾਜ਼ੇ ਦੇ ਬਾਹਰਲੇ ਪਾਸੇ 13 ਫੁੱਟ ਧਰਤੀ ਚਲਿਆ ਗਿਆ, 13 ਫੁੱਟ ਬਾਹਰ ਰਹਿ ਗਿਆ। ਮਹਾਰਾਜ ਖੜੇ ਦੇਖ ਰਹੇ ਨੇ, ਅਜੇ ਦੇਖਦੇ ਹੀ ਨੇ ਇੱਕ ਬੜਾ ਭਾਰਾ ਦਰਖਤ ਉੜਿਆ ਆਉਂਦਾ ਹੈ ਤੇ ਆ ਕੇ ਟੈਂਟ ਦੇ ਮੂਹਰੇ ਪਰਲ ਆ ਕੇ ਧਰਤੀ ਦੇ ਵਿੱਚ ਧੁਸ ਗਿਆ। ਇਹ ਦੋਏ ਚੀਜ਼ਾਂ ਉੱਥੇ ਹੁਣ ਦੂੜੀ ਘਾਟ ਖੜੀਆਂ ਨੇ, ਦਰਸ਼ਨ ਕਰਦੇ ਨੇ ਸਾਰੇ। ਅੰਗਰੇਜ਼ ਨੇ ਆ ਕੇ ਇਸ ਨੂੰ ਖੋਦਣ ਦਾ ਯਤਨ ਕੀਤਾ, ਬਈ ਦੇਖੀਏ ਮਟੀਰੀਅਲ ਕੀ ਹੈ, ਚੀਜ਼ ਕੀ ਹੈ, ਉਹਦੇ ਵਿੱਚੋਂ ਖੂਨ ਨਿਕਲਦਾ। ਉਹ ਫਿਰ ਇਸ ਕਰਕੇ ਉਹਨਾਂ ਨੇ ਛੱਡ ਦਿੱਤਾ। ਐਸਾ ਇਤਿਹਾਸ ਵਿੱਚ ਸਾਰੇ ਇਤਿਹਾਸਾਂ ਦਾ ਜ਼ਿਕਰ ਆਉਂਦਾ। ਉਸਦੇ ਬਾਅਦ ਦੌੜੇ ਆਏ ਰਾਜਾ ਰਾਮ ਸਿੰਘ, ਕਹਿੰਦੇ ਸੱਚੇ ਪਾਤਸ਼ਾਹ, ਬੇਅੰਤ ਇਸਤਰੀਆਂ ਅਸਮਾਨ ਵਿੱਚ ਚੜੀਆਂ ਹੋਈਆਂ, ਪੱਥਰਾਂ ਦੀ ਬਾਰਿਸ਼ ਫੌਜ ਤੇ ਕਰ ਰਹੀਆਂ, ਦਰਖਤ ਬੜੇ ਬੜੇ ਸਿੱਟ ਰਹੀਆਂ, ਵੀ ਹੁਣ ਕੀ ਹੋਊਗਾ। ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਵੱਡਾ ਮੰਤਰ ਜਿਹੜਾ ਦੁਨੀਆਂ 'ਚ ਹੈ ਨਾ, ਜਿਹੜਾ ਅਸੀਂ ਸੰਸਾਰ ਨੂੰ ਦੇਣ ਆਏ ਹਾਂ, ਉਹ ਵਾਹਿਗੁਰੂ ਮੰਤਰ ਹੈ। ਆਹ ਲਓ 4 ਅੱਖਰ ਲਿਖ ਦਿੱਤੇ ਕਾਗਜ਼ 'ਤੇ, ਕਹਿੰਦੇ ਇਹਨੂੰ ਚਲਾ ਦਿਓ। ਮਹਾਰਾਜ ਜੀ ਨੇ ਆਪਣੇ ਬਾਣ ਦੇ ਨਾਲ ਬੰਨ ਕੇ ਅਸਮਾਨ ਵਿੱਚ ਮਾਰਿਆ ਤੇ ਸਾਰੀ ਸ਼ਕਤੀ ਜਿੰਨੀ ਸੀ ਟੋਟਲ ਸਾਰੀ ਖਿੱਚ ਲਈ। ਉਸ ਵੇਲੇ ਸਾਰੀਆਂ ਥੱਲੇ ਉੱਤਰ ਕੇ, ਕੋਈ ਵੀ ਜ਼ੋਰ ਨਹੀਂ ਚੱਲਦਾ, ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ, ਸ਼ਬਦ ਨੇ ਖਿੱਚ ਲਈਆਂ ਸਾਰੀਆਂ ਵਾਹਿਗੁਰੂ ਮੰਤਰ ਨੇ। ਮੈਂ ਇਹ ਦੱਸਣਾ ਕਿ ਨਾਮ ਕਿੱਡੀ ਬੜੀ ਚੀਜ਼ ਹੈ, ਜਿਹਨੂੰ ਅਸੀਂ ਇਗਨੋਰ ਕਰੀ ਬੈਠੇ ਹਾਂ, ਧਿਆਨ ਨਹੀਂ ਦਿੰਦੇ। ਸੋ ਉਸ ਵੇਲੇ ਹੈਰਾਨ ਹੋਏ ਤੇ ਇਹ ਜਿਹੜਾ ਨਗੀਨਾ ਸੀ ਰਾਜੇ ਨੂੰ ਕਿਹਾ ਵੀ ਇਹ ਤਾਂ ਹੁਣ ਕੋਈ ਉਪਾਅ ਕਰੋ। ਬਹੁਤ ਵੱਡੀ ਕੋਈ ਹਸਤੀ ਆ ਗਈ ਜਿਹਦੇ ਅੱਗੇ ਸਾਡੀ ਪੇਸ਼ ਨਹੀਂ ਜਾਂਦੀ। ਕਹਿੰਦਾ ਦੇਖ ਕੇ ਆਓ, ਪਰਮੇਸ਼ਰ ਦੇ ਨਾਮ ਦੇ ਰਸ ਨੂੰ ਸਾਖਤ ਨਹੀਂ ਜਾਣ ਸਕਦਾ, ਕਿਉਂਕਿ ਉਹ ਕਰਸ ਦੇ ਵਿੱਚ ਪਿਆ ਹੋਇਆ, ਸ਼ਰਾਬਾਂ 'ਚ, ਮਾਸ 'ਚ, ਮੈਥਨ 'ਚ, ਭੋਗਾਂ ਦੇ ਅੰਦਰ। ਪਰਮੇਸ਼ਰ ਦੇ ਨਾਮ 'ਤੇ ਤਾਂ ਨੇੜੇ ਨਹੀਂ ਲੱਗਦਾ। ਸਾਖਤ ਹਰ ਰਾਤ ਸਾਰ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ। ਨਤੀਜਾ ਕੀ ਹੁੰਦਾ ਹੈ? ਜਮਕ ਆਦ ਸਹਿਜ ਸਿਰ ਡੰਡਾ, ਜਮਾਂ ਦਾ ਡੰਡਾ ਸਿਰ ਵਿੱਚ ਪੈਂਦਾ। ਤੇ ਅੰਮ੍ਰਿਤ ਨੂੰ ਕੌੜਾ ਕਹਿੰਦਾ, ਜ਼ਹਿਰ ਨੂੰ ਮਿੱਠੀ ਕਹਿੰਦਾ। ਅੰਮ੍ਰਿਤ ਕੌੜਾ ਕਰਕੇ ਜਾਣੇ, ਮਿੱਠੀ ਜਾਣੇ ਜ਼ਹਿਰ। ਸਾਖਤ ਨਹੀਂ ਜਾਣ ਸਕਦਾ, ਕਿਉਂਕਿ ਉਹ ਕਰਸ ਦੇ ਵਿੱਚ ਪਿਆ ਹੋਇਆ, ਸ਼ਰਾਬਾਂ 'ਚ, ਮਾਸ 'ਚ, ਮੈਥਨ 'ਚ, ਭੋਗਾਂ ਦੇ ਅੰਦਰ। ਪਰਮੇਸ਼ੁਰ ਦੇ ਨਾਮ 'ਤੇ ਤਾਂ ਨੇੜੇ ਨਹੀਂ ਲੱਗਦਾ। ਸਾਖਤ ਹਰ ਰਾਤ ਸਾਰ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ। ਨਤੀਜਾ ਕੀ ਹੁੰਦਾ ਹੈ? ਜਮਕ ਆਦ ਸਹਿਜ ਸਿਰ ਡੰਡਾ, ਜਮਾਂ ਦਾ ਡੰਡਾ ਸਿਰ ਵਿੱਚ ਪੈਂਦਾ। ਤੇ ਅੰਮ੍ਰਿਤ ਨੂੰ ਕੌੜਾ ਕਹਿੰਦਾ, ਜ਼ਹਿਰ ਨੂੰ ਮਿੱਠੀ ਕਹਿੰਦਾ। ਅੰਮ੍ਰਿਤ ਕੌੜਾ ਕਰਕੇ ਜਾਣੇ, ਮਿੱਠੀ ਜਾਣੇ ਜ਼ਹਿਰ। Yeah. ਕਿ ਅੰਮ੍ਰਿਤ ਦਾ ਨਾਮ ਦਾ ਤਾਂ ਉਸਨੂੰ ਬਿਲਕੁਲ ਪਤਾ ਨਹੀਂ। ਨਾਮ ਦੇ ਵੇਲੇ ਤਾਂ ਜਿਵੇਂ ਬਿੱਛੂ ਡੰਗ ਮਾਰਦਾ ਇਸ ਤਰ੍ਹਾਂ ਹੁੰਦਾ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਧ ਨੈਨੋ ਡਿੱਠੀ ਹੈ। ਅੱਖਾਂ ਦੇ ਨਾਲ ਅਸੀਂ ਗੱਲ ਦੇਖ ਕੇ ਤੁਹਾਨੂੰ ਕਹਿੰਦੇ ਹੋ ਕਿ ਕੂੜ ਕਪਟ ਅਹੰਕਾਰ ਜਨ, ਕੂੜ ਦੇ ਵਿੱਚ ਕਪਟ ਦੇ ਵਿੱਚ ਅਹੰਕਾਰ ਦੇ ਵਿੱਚ ਰੁੱਝਿਆ ਹੋਇਆ। ਨਾਮ ਸੁਣਤ ਜਨ ਬਿਛੂ ਡਸਨ, ਜੇ ਪਰਮੇਸ਼ਰ ਦਾ ਨਾਮ ਸੁਣ ਲਵੇ ਕੰਨਾਂ ਚ ਪੈ ਜੇ, ਜਿਹਾ ਜਿਹਾ ਬਿਛੂ ਨੇ ਡੰਗ ਮਾਰਤਾ ਜਿਹਾ ਜਿਹਾ ਉਸਨੇ ਪਰਮੇਸ਼ਰ ਦਾ ਨਾਮ ਸੁਣ। ਕਹਿੰਦੇ ਉਲਟੀ ਬਾਤ ਕਰਦਾ, ਜੋ ਭਲਾਈ ਸੋ ਬੁਰਾ ਜਨ, ਨਾਮ ਸ਼ਬਦ ਦੀ ਭਲਾਈ ਕਰਦਾ, ਜਮਦੂਤਾਂ ਤੋਂ ਛਡਾਉਂਦਾ, ਜੰਮਣ ਮਰਨ ਦੇ ਚੱਕਰ ਚੋਂ ਛਡਾਉਂਦਾ। ਲੇਕਿਨ ਜੋ ਸਾਖਤ ਨਰ ਹੈ, ਜੰਤਰ ਮੰਤਰ ਦੇ ਵਿੱਚ ਪਿਆ ਹੋਇਆ, ਭੋਗਾਂ ਦੇ ਵਿੱਚ ਪਿਆ ਹੋਇਆ, ਮਦਰਾ ਮਾਸ ਮੈਥਨ ਮੱਛੀ ਆਦਿ ਦੇ ਵਿੱਚ, ਕਹਿੰਦੇ ਉਹ ਬੁਰਾ ਜਾਣਦਾ ਹੈ। ਜੇ ਉਹਨੂੰ ਭਲਾਈ ਦੀ ਗੱਲ ਕਹੋ, ਕਹਿ ਕੇ ਦੇਖ ਲਓ ਮਾਸ ਖਾਣ ਵਾਲੇ ਨੂੰ, ਤੂੰ ਮਾਸ ਨਾ ਖਾਇਆ ਕਰ, ਤੇਰਾ ਨੁਕਸਾਨ ਹੁੰਦਾ। ਨਾ, ਕਹਿੰਦਾ ਇਹ ਤਾਂ ਖਾਣਾ ਹੀ ਚਾਹੀਦਾ, ਇਹ ਤਾਂ ਖੁਰਾਕ ਹੈ ਜੀ, ਬਹੁਤ ਵਧੀਆ ਸਾਡੀ ਹੈ ਖੁਰਾਕ, ਜਿਹੜੇ ਪਰਮੇਸ਼ੁਰ ਤੋਂ ਭੁੱਲੇ ਹੋਏ ਨੇ, ਜਿਨ੍ਹਾਂ ਨੇ ਪਰਮੇਸ਼ੁਰ ਦੇ ਦਰ 'ਤੇ ਯਾਦ ਹੈ ਵਾਹਿਗੁਰੂ ਦਾ ਨਾਮ, ਜਿਨ੍ਹਾਂ ਦੇ ਅੰਦਰ ਦਇਆ ਹੈ ਜੀਵਾਂ ਦੀ, ਉਹ ਨਹੀਂ ਖਾਂਦੇ ਕਿਸੇ ਦਾ ਮਾਸ। ਉਹਨਾਂ ਦਾ ਕੀ ਰਾਈਟ ਹੈ, ਜਦੋਂ ਜ਼ਿੰਦਗੀ ਦੇ ਨਹੀਂ ਸਕਦੇ, ਲੈ ਕਿਵੇਂ ਸਕਦੇ ਨੇ? ਆਪ ਤਾਂ ਮੁਕਤ ਨਹੀਂ ਹੁੰਦੇ, ਕਹਿੰਦੇ ਜਾਨਵਰਾਂ ਨੂੰ ਮੁਕਤ ਕਰ ਰਹੇ ਹਾਂ, ਪਾਪ ਬੰਨ ਰਹੇ ਹੋ ਗਲਾਂ ਦੇ ਉੱਤੇ। ਕਬੀਰ ਫੂ ਖਾਣਾ ਖਿਚੜੀ, ਜਾਵਾ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਪਹਿਲਾਂ ਜਾਨਵਰ ਮਾਰ ਕੇ ਖਾਓ, ਫਿਰ ਕਹਿੰਦੇ ਆਪਣੇ ਗਲ ਕਟਾਓ। ਇਹਦੇ ਨਾਲ ਤਾਂ ਸਾਨੂੰ ਰੁੱਖੀ ਮਿੱਸੀ ਖਾ ਕੇ, ਖਰੀਦਾ ਰੁੱਖੀ ਮਿੱਸੀ ਖਾ ਕੇ, ਠੰਡਾ ਪਾਣੀ ਪੀਓ, ਵੇਖ ਪਰਾਈ ਝੋਪੜੀ ਨਾ ਤਰਸਾਏਗੀ, ਉਹੀ ਅੰਮ੍ਰਿਤ ਵਰਗੀ ਹੈ। ਸੋ ਇਹ ਚੀਜ਼ ਨਹੀਂ ਉਹ ਸਮਝਦਾ, ਕੂੜ ਕਪਟ ਅੰਗਾਰ ਰਜਾਨਾ, ਨਾਮ ਸੰਤ ਸੁੰਤ ਜਨ ਬਿਛੂ ਦਸਾਨਾ, ਜੋ ਭਲਾਈ ਸੋ ਬੁਰਾ ਜਨ, ਸੱਚ ਕਹੇ ਸੋ ਵਿਕੈ ਸਮਾਨ। ਜਦੋਂ ਸੱਚੀ ਗੱਲ ਕਹਿ ਦੋ, ਵਿਓਹ ਵਰਗੀ ਲੱਗਦੀ ਹੈ ਵੀ ਮੈਨੂੰ ਸੁਣਾ ਸੁਣਾ ਕਹਿੰਦੇ, ਜਾਣੇ ਨਹੀਂ ਜੀਤਾ ਰਹਾਰ, ਇਹ ਬਲੇਵਾ ਸਾਖਤ ਸੰਸਾਰ, ਜੋ ਹਲਾਹਲ ਸੋ ਪੀਵੇ ਬੌਰਾ। ਜਿਹੜੀ ਜ਼ਹਿਰ ਹੈ ਕਹਿੰਦੇ ਐਡਾ ਬੌਲਾ ਹੈ, ਪਾਗਲ ਹੋਇਆ ਹੋਇਆ ਉਹਨੂੰ ਪੀਂਦਾ। ਅੰਮ੍ਰਿਤ ਨਾਮ ਜਾਣੇ ਘਰ ਕੌੜਾ, ਅੰਮ੍ਰਿਤ ਨੂੰ ਕੌੜਾ ਕਰਕੇ ਜਾਣਦਾ। ਸਾਧ ਸੰਗ ਹੈ ਨੇੜ ਨਾਹੀ ਨੇੜ, ਨੇੜੇ ਨਹੀਂ ਆਉਂਦਾ ਸੰਗਤ ਦੇ, ਗਾਲਾਂ ਕੱਢਦਾ ਜੇ ਸੰਗਤ ਹੁੰਦੀ ਹੋਵੇ, ਨੇੜੇ ਨਹੀਂ ਆਉਂਦਾ ਗੱਲਾਂ ਬਣਾਉਂਦਾ। ਸਾਧ ਸੰਗ ਹੈ ਨਾਹੀ ਨੇੜ, ਲੱਖ 84 ਪਰ ਹੁੰਦਾ, ਫਿਰ ਨਤੀਜਾ ਕੀ ਹੁੰਦਾ, 84 ਲੱਖ ਜੂਨਾਂ ਦੇ ਵਿੱਚ ਘੁੰਮਦਾ ਫਿਰਦਾ। ਸਾਖਤ ਨਰ ਹੋਛੀ ਮਤ ਮੱਧਮ, ਕਹਿੰਦੇ ਉਹਦੀ ਮਤ ਜਿਹੜੀ ਹੈ ਮੱਧਮ ਹੈ, ਮੱਧਮ ਜਿਨ ਹਰ ਹਰ ਸੇਵ ਨਾ ਕਰਾ, ਤੇ ਨਰ ਭਾਗ ਹੀਣ ਦੋ ਚਾਰੀ, ਭਾਗਾਂ ਤੋਂ ਹੀਣਾ ਦੋ ਚਾਰੀ ਹੈ, ਉਹ ਜਨਮ ਹੋਏ ਫਿਰ ਮਰ, ਜੰਮਦਾ ਰਹਿੰਦਾ ਮਰਦਾ ਰਹਿੰਦਾ। ਪਰ ਹਰ ਨਾ ਲੋਭ ਝੂਠ ਨਿੰਦਾ, ਇਹ ਵੀ ਕਰਤ ਗੁਜ਼ਾਰੀ, ਬਗਾਨੀ ਨਿੰਦਿਆ ਬਗਾਨਾ ਨੁਕਸਾਨ, ਲੋਭ ਦੇ ਵਿੱਚ ਪੈ ਕੇ, ਝੂਠ 'ਚ ਪੈ ਕੇ, ਨਿੰਦਿਆ 'ਚ ਪੈ ਕੇ, ਬਗਾਨੀਆਂ ਚੀਜ਼ਾਂ ਚੋਰੀ ਕਰਕੇ ਕਹਿੰਦੇ ਉਹਨੇ ਜ਼ਿੰਦਗੀ ਗੁਜ਼ਾਰ ਦਿੱਤੀ। ਮਿਰਗ ਤ੍ਰਿਸ਼ਨਾ ਆਸ਼ਾ ਆਸ਼ਾ ਮਿਥਿਆ ਮਿੱਠੀ,